जिस नीच को कोई न जाने, नाम जपती ओहो चौकुंट माने। जिस नीच को कोई न जाने, जिस नीच को कोई न जाने, नाम जपती ओ चौकुंट माने। नाम जपती ओ चौकुंट माने। दर्शन मांगो देह प्यारे, दर्शन मांगो देह प्यारे, तुम्हारी सेवा कौन कौन न तारे, तुम्हारी सेवा कौन कौन न तारे। जिस नीच को कोई न जाने, जिस नीच को कोई न जाने, नाम जपती ओहो चौकुंट माने। नाम जपती ओहो चौकुंट माने। जाके निकट ना आवे कोई, जाके निकट ना आवे कोई, सगल सृष्टि उआ के चरण माल तोई, सगल सृष्टि उआ के चरण माल तोई। जिस नीच को कोई न जाने, नाम जपती ओ चौकुंट माने। जिस नीच को कोई न जाने, नाम जपते ओ चौकुंट माने। जो प्राणी काहू न आवत काम, जो प्राणी काहू न आवत काम, संत प्रसाद ताको जपिए नाम, संत प्रसाद ताको जपिए नाम। जिस नीच को कोई न जाने, जिस नीच को कोई न जाने, नाम जपती ओ चौकुंट माने। नाम जपती ओहो चौकुंट माने। साध संगी मन सोवत जागे, साध संगी मन सोवत जागे, साध संगी मन सोवत जागे तब प्रभु नानक मीठे लागे, तब प्रभु नानक मीठे लागे। जिस नीच को कोई न जाने, जिस नीच को कोई न जाने, नाम जपती ओ चौकुंट माने, नाम जपती ओ चौकुंट माने। जिस नीच को कोई न जाने, नाम जपती ओ चौकुंट माने। जिस नीच को कोई न जाने, नाम जपती ओ चौकुंट माने। दर्शन मांगू दे प्यारे, तुम्हारी सेवा कौन कौन ना तारे। साहिब श्री गुरु नानक देव महाराज अपनी बाणी दे विच आखदे पे हन, जिस नीच को कोई ना जाने, नाम जपत ओ चौकुंट माने। जड़ा कर्महीन होवे, जिसनों असी नीच आखदे हाँ, छोटी जात का भी आख देंदे हाँ, नीच भी आख देंदे हाँ, बुरा कहना कहन तो पाव बुरा कहंदे हाँ, जिहदे कोल कोई गुण ना होवे उन्हों असी नीच कह देंदे हाँ। मेरे पातशाह कहंदे हन, ओह जे नीच नूं जिहनूं कोई ना जाणदा होवे, जे किते ओही ओ नीच नाम जपन लग पवे, उहदे अंदर प्रभु दी भगती जाग पवे, नाम जप के भगत बन जाए, ते साहिब कहंदे हन फिर की हो जांदा, नाम जपत ओ चौकुंट माने। चौकुंट कहण तो भाव इत्थे भी ते उस दरगाह दे विच भी, हर पास सारे पास उहदी पूजा होण लग पैंदी है जिहड़ा नाम जपदा है। इसी तरह ही भगत जी एक दफा मंदिर दे विच जांदे हन, ते रामानंद स्वामी जी जिहड़े कि बहुत ही विद्वान सन, पर उन्हां दे विच भी इह वाली गल आ गई। एक भगत आया जिन्हों कह दिता कि तू छोटी जात दा है, नीच है, तू अंदर ना आ, मंदिर दे अंदर ना आ, बाहर चला जा। हाथ जोड़दा रहा भगत, कहंदा है क्यों नहीं मैं आ सकता, मैं नीच हाँ ते क्यों नहीं आ सकता, रब ते सारिआं दा है, वो ते किसी दे नाल ऊच नीच दा विहार नहीं करदा, फिर तुसी क्यों करदे हो। मैं ते तुहाडे कोल आया हाँ नाम लैण वास्ते, मैनू नाम दे दिओ। जदों इह गल आखी कहंदे हन कि तू छोटी जात दा है, तैनू नाम नहीं मिल सकदा। पर भगत भी जड़े होंदे ने ना, वो जदों जिस गल नूं सोच लैंदे ने वो करदे ने। ते भगत आंदा रहा, रोज़ आंदा रहा, एक दिन गुस्से विच आकर के रामानंद स्वामी जी ने दरवाज़ा बंद कर लिया, ते खिड़की थोड़ी जी खुली रह गई। पर वो भगत का जड़ा हिरदा है उस मंदिर विच जड़ा ठाकर पिया उहदे वल झुकिया होया है, उहदे वल देखदा पिया है। ते रामानंद स्वामी जी ठाकर नूं इशनान कराया है, इशनान करा के ते मुकट सजा दिता है। मुकट जदों सजा दिता है ते हुण की होया है कि गल विच जड़ा हार पाना सी ना वह नहीं पाया, हुण वह नहीं पाया। तो सोची पए हन कि जे मैं इस ਹਾਰ ਜਿਹੜਾ ਹੈ ਛੋਟਾ ਹੈ ਥੋੜ੍ਹਾ, ਉਹ ਮੁਕਟ ਦੇ ਉੱਤੋਂ ਨਹੀਂ ਪੈ ਰਿਹਾ। ਹੁਣ ਸੋਚੀ ਪਏ ਹਨ ਰਾਮਾਨੰਦ ਸਵਾਮੀ ਜੀ, ਕਹਿੰਦੇ ਹਨ ਆਪਣੇ ਆਪ ਵਿਚਾਰ ਕਰਦੇ ਹਨ, ਜੇ ਮੈਂ ਹੁਣ ਮੈਂ ਮੁਕਟ ਲਾਵਾਂ ਤੇ ਠਾਕੁਰ ਦੀ ਹਾਨੀ ਹੁੰਦੀ ਹੈ। ਇੱਕ ਵਾਰ ਮੁਕਟ ਸਜਾ ਦਿੱਤਾ ਇਸ਼ਨਾਨ ਕਰਾ ਕੇ, ਜੇ ਮੈਂ ਹੁਣ ਮੁਕਟ ਉਤਾਰ ਦੇਵਾਂ ਤੇ ਹਾਨੀ ਹੁੰਦੀ। ਸੋਚੀ ਪਏ ਹਨ ਕੀ ਕਰਾਂ। ਇਤਨੇ ਦੇ ਵਿੱਚ ਭਗਤ ਖਿੜਕੀ ਵਿੱਚੋਂ ਦੇਖਦਾ ਹੈ ਤੇ ਜ਼ੋਰ ਦੀ ਆਖਦਾ ਹੈ, ਕਹਿੰਦਾ ਹੈ ਸਵਾਮੀ ਜੀ ਇੰਜ ਕਰੋ, ਠਾਕੁਰ ਦੀ ਵੀ ਹਾਨੀ ਨਹੀਂ ਹੋਵੇਗੀ, ਜਿਹੜੀ ਮਾਲਾ ਹੈ ਨਾ ਮਾਲਾ ਦੀ ਗੱਠ ਖੋਲ੍ਹ ਕੇ ਗਲ ਵਿੱਚ ਪਾ ਕੇ ਤੇ ਪਿੱਛੋਂ ਦੀ ਗੱਠ ਲਾ ਦਿਓ। ਕਿਆ ਸੋਚ ਹੈ। ਤੇ ਸਵਾਮੀ ਜੀ ਕਹਿੰਦੇ ਨੇ ਦੋਸਤ ਤੂੰ ਕੀ ਕਰਦਾ ਇੱਥੇ, ਜਾ ਪਰੇ ਹੋ ਜਾ। ਜਦੋਂ ਪਰੇ ਹੋ ਗਿਆ ਤੇ ਫਿਰ ਚੋਰੀ ਚੋਰੀ ਦੇਖਦਾ ਹੈ ਤੇ ਸਵਾਮੀ ਜੀ ਨੇ ਉਦਾਂ ਹੀ ਕੀਤਾ ਜਿੱਦਾਂ ਉਸ ਭਗਤ ਨੇ ਆਖਿਆ। ਜਦੋਂ ਗਲ ਵਿੱਚ ਹਾਰ ਪਾਇਆ ਤੇ ਫਿਰ ਬੋਲਦਾ ਹੈ ਭਗਤ, ਸਵਾਮੀ ਜੀ ਹੁਣ ਤੇ ਮੈਨੂੰ ਨਾਮ ਦੇ ਦਿਓ। ਸਵਾਮੀ ਜੀ ਫਿਰ ਗੁੱਸੇ ਵਿੱਚ ਕਹਿੰਦੇ ਹਨ ਚਲਾ ਜਾ ਇੱਥੋਂ। ਹੋਇਆ ਕੀ, ਭਗਤ ਕਹਿੰਦਾ ਮੈਂ ਵੀ ਨਾਮ ਲਿਆ ਬਗੈਰ ਨਹੀਂ ਛੱਡਣਾ, ਮੈਂ ਵੀ ਉਸਤਾਦ ਆਪ ਨੂੰ ਧਾਰਨਾ ਹੈ। ਅੰਧੇਰੇ ਦੇ ਵਿੱਚ 2:30 ਵਜੇ ਰੋਜ਼ ਰਾਮਾਨੰਦ ਸਵਾਮੀ ਜੀ ਗੰਗਾ ਇਸ਼ਨਾਨ ਕਰਨ ਲਈ ਜਾਂਦੇ ਸਨ। ਅਤੇ ਇੱਕ ਦਿਨ ਕੀ ਹੋਇਆ, ਜਿਸ ਪਾਸਿਓਂ ਸਵਾਮੀ ਜੀ ਆਉਂਦੇ ਸਨ ਨਾ, ਦੇਖਦਾ ਰਿਹਾ ਕਿੱਧਰੋਂ ਜਾਂਦੇ ਨੇ ਸਵਾਮੀ ਜੀ। ਜਦੋਂ ਦੇਖ ਲਿਆ ਕਿ ਉਹ ਰਸਤਾ ਨਜ਼ਰ ਆ ਗਿਆ ਜਿੱਧਰੋਂ ਜਾਂਦੇ ਨੇ ਨਾ, ਉਸ ਪਾਸੇ ਸਿਰ ਕਰਕੇ ਸੋ ਗਿਆ ਹੈ, ਲੇਟ ਗਿਆ ਹੈ, ਅੰਧੇਰਾ ਹੈ। ਅੰਧੇਰੇ ਦੇ ਵਿੱਚ ਸਵਾਮੀ ਜੀ ਮੰਦਿਰ 'ਚੋਂ ਨਿਕਲੇ ਹਨ ਇਸ਼ਨਾਨ ਕਰਨ, ਗੰਗਾ ਤੁਰੇ ਜਾਂਦੇ ਹਨ, ਰਾਮ ਰਾਮ ਜਪਦੇ ਜਾਂਦੇ ਹਨ, ਰਾਮ ਰਾਮ ਜਪਦੇ ਜਾਂਦੇ ਹਨ। ਜਦੋਂ ਥੋੜ੍ਹਾ ਜਿਹਾ ਅੱਗੇ ਗਏ ਨਾ ਤੇ ਲੱਤ ਜ਼ੋਰ ਦੀ ਲੱਗੀ ਹੈ ਭਗਤ ਦੇ ਸਿਰ ਦੇ ਵਿੱਚ। ਜਦੋਂ ਜ਼ੋਰ ਦੀ ਲੱਤ ਲੱਗੀ ਤੇ ਰਾਮਾਨੰਦ ਸਵਾਮੀ ਜੀ ਦੇ ਮੂੰਹੋਂ ਨਿਕਲ ਗਿਆ, ਉੱਠ ਰਾਮ ਦਿਆ ਪਿਆਰਿਆ ਰਾਮ ਰਾਮ ਕਹਿ। ਜਦੋਂ ਇੰਨੀ ਗੱਲ ਕਹਿ ਦਿੱਤੀ ਤੇ ਭਗਤ ਰਾਮ 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 ਕਰਨ ਲੱਗ ਪਿਆ। ਕਹਿੰਦਾ ਸਵਾਮੀ ਜੀ ਮੈਂ ਇਹੀ ਉੱਥੇ ਪਾਲਦਾ ਸੀ, ਆਪ ਜੀ ਦੇ ਕੋਲੋਂ ਨਾਮ ਲੈਣਾ ਹੈ, ਉਸਤਾਦ ਧਾਰਨਾ ਹੈ। ਜਦੋਂ ਇਹ ਗੱਲ ਆਖੀ ਤਾਂ ਸਵਾਮੀ ਜੀ ਨੂੰ ਬੜਾ ਅਸ਼ਚਰਜ ਹੋਇਆ। ਕਹਿੰਦੇ ਹਨ ਕਿ ਬੜਾ ਹੀ ਢੀਠ ਹੈ, ਜਿਸ ਗੱਲ ਦੇ ਪਿੱਛੇ ਪੈ ਜਾ ਗਿਆ ਹੈ ਉਸ ਗੱਲ ਨੂੰ ਪੂਰਾ ਕਰ ਲਿਆ ਹੈ। ਅਤੇ ਸਵਾਮੀ ਜੀ ਜਦੋਂ ਵਾਪਸ ਆਏ ਮੰਦਿਰ ਵਿੱਚ ਆ ਕਰਕੇ ਬੈਠੇ ਹਨ ਅਤੇ ਫਿਰ ਦਰਵਾਜ਼ੇ ਵਿੱਚ ਖਲੋ ਕੇ ਆਖਦਾ ਹੈ ਸਵਾਮੀ ਜੀ ਮੈਂ ਹੁਣ ਅੰਦਰ ਆ ਜਾਵਾਂ। ਸਵਾਮੀ ਜੀ ਕਹਿੰਦੇ ਆ ਜਾ ਅੰਦਰ ਆ ਜਾ। ਕੋਲ ਬਿਠਾ ਲਿਆ, ਕੋਲ ਬਿਠਾ ਕਰਕੇ ਵਿਚਾਰ ਕੀਤੀ ਹੈ, ਵਿਚਾਰ ਕਰਕੇ ਆਖਿਆ ਕਿ ਭਗਤ ਤੈਨੂੰ ਨਾਮ ਮਿਲ ਗਿਆ ਹੈ, ਹੁਣ ਤੂੰ ਠਾਕੁਰ ਦੀ ਪੂਜਾ ਵੀ ਕਰ ਸਕਦਾ ਹੈ ਅਤੇ ਠਾਕੁਰ ਦੁਆਰੇ ਵੀ ਆ ਸਕਦਾ ਹੈ। ਫਿਰ ਪ੍ਰਸ਼ਨ ਕੀਤਾ ਹੈ ਭਗਤ ਨੇ, ਕਹਿੰਦੇ ਹਨ ਕਿ ਸਵਾਮੀ ਜੀ ਪਹਿਲਾਂ ਇਹ ਦੱਸੋ ਕਿ ਜਿਸ ਠਾਕੁਰ ਦੀ ਤੁਸੀਂ ਪੂਜਾ ਕਰਦੇ ਹੋ ਕਦੀ ਉਹਨੂੰ ਦੇਖਿਆ ਜੇ, ਕਦੀ ਦਰਸ਼ਨ ਕੀਤਾ ਜੇ? ਸਵਾਮੀ ਜੀ ਕਹਿੰਦੇ ਨਹੀਂ, ਕਦੀ ਦਰਸ਼ਨ ਨਹੀਂ ਹੋਇਆ। ਔਰ ਭਗਤ ਕਹਿੰਦਾ ਕਹਿੰਦਾ ਮੈਂ ਤੇ ਰੋਜ਼ ਦਰਸ਼ਨ ਕਰਦਾ ਹਾਂ ਉਹਦੇ। ਕਿਸ ਤਰ੍ਹਾਂ ਤੂੰ ਦਰਸ਼ਨ ਕਰਦਾ ਹੈ ਭਾਈ? ਜਦੋਂ ਇਹ ਗੱਲ ਆਖੀ ਨਾ ਤੇ ਮੈਨੂੰ ਵੀ ਦਰਸ਼ਨ ਕਰਾ। ਤੇ ਕਹਿੰਦੇ ਹਨ ਭਗਤ ਜੀ ਕਹਿੰਦੇ ਹਨ ਇੰਜ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਮਨ ਦੇ ਵਿੱਚ ਇਸ਼ਨਾਨ ਕਰਕੇ ਮਨ ਦੇ ਵਿੱਚ ਉਸ ਠਾਕੁਰ ਨੂੰ ਧਿਆਉਣਾ, ਜਦੋਂ ਉਸਦਾ ਸਿਮਰਨ ਕਰੋਗੇ ਧਿਆਓਗੇ ਤੇ ਤੁਹਾਡੇ ਅੰਦਰ ਉਹ ਤੁਹਾਨੂੰ ਨਜ਼ਰ ਆਵੇਗਾ। ਕਿਸ ਤਰ੍ਹਾਂ ਨਜ਼ਰ ਆਵੇਗਾ? ਮੈਂ ਤੇ ਰੋਜ਼ ਸਿਮਰਨ ਕਰਦਾ ਹਾਂ। ਭਗਤ ਜੀ ਕਹਿੰਦੇ ਹਨ ਨਹੀਂ, ਤੁਸੀਂ ਸਿਮਰਨ ਕਰਦੇ ਹੋ ਪਰ ਮਨ ਵਿੱਚ ਈਰਖਾ ਦਵੇਸ਼ ਭਾਵਨਾ ਲੈ ਕਰਕੇ ਉਹਨੂੰ ਤਿਆਗ ਦਿਓ। ਪਹਿਲਾਂ ਸਾਰਿਆਂ ਨੂੰ ਇੱਕ ਬਰਾਬਰ ਸਮਝੋ, ਜਦੋਂ ਤੁਸੀਂ ਸਮਝੋਗੇ ਤਾਂ ਤੁਹਾਨੂੰ ਉਹ ਦਰਸ਼ਨ ਦੇਵੇਗਾ। ਭਗਤ ਦੀ ਗੱਲ ਮੰਨੀ, ਹੱਥ ਜੋੜ ਕੇ ਬੇਨਤੀ ਕੀਤੀ, ਅਰਦਾਸ ਕੀਤੀ, ਮਨ ਸਵੱਛ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਾਮ ਜਪਿਆ ਹੈ, ਸਿਮਰਨ ਕੀਤਾ ਹੈ, ਹੁਣ ਭਗਤ ਦੀ ਲਾਜ ਵੀ ਤਾਂ ਰੱਖਣੀ ਹੈ ਨਾ ਠਾਕਰ ਨੇ, ਪਰਮੇਸ਼ਰ ਨੇ ਭਗਤ ਦੀ ਲਾਜ ਰੱਖੀ ਹੈ, ਦਰਸ਼ਨ ਦਿੱਤਾ ਹੈ। ਜਦੋਂ ਦਰਸ਼ਨ ਹੋਇਆ ਤਾਂ ਉਹੀ ਸਵਾਮੀ ਜਿਹਦੇ ਕੋਲੋਂ ਨਾਮ ਲਿਆ ਹੈ ਭਗਤ ਨੇ, ਉਹ ਭਗਤ ਦੇ ਚਰਨਾਂ 'ਤੇ ਟੈ ਪਿਆ ਹੈ, ਆਖ ਦਿੱਤਾ ਹੈ ਕਿ ਧਨ ਹੈ ਭਗਤ ਤੂੰ ਅਤੇ ਧਨ ਹੈ ਤੇਰੀ ਭਗਤੀ। ਤੇਰੇ ਵਰਗੇ ਭਗਤਾਂ ਦੇ ਕੋਲ ਰੱਬ ਵੱਸਦਾ ਹੈ, ਔਰ ਇੱਕ ਅਸੀਂ ਹਾਂ ਜਿਹੜੇ ਈਰਖਾ ਕਰਦੇ ਹਾਂ ਔਰ ਆਪਣੇ ਆਪ ਨੂੰ ਆਖਦੇ ਹਾਂ ਵੱਡੇ ਵੱਡੇ ਬ੍ਰਾਹਮਣ, ਵੱਡੇ ਵੱਡੇ ਪੰਡਿਤ ਆਖਦੇ ਹਾਂ, ਜਿਹਦੇ ਕੋਲ ਨਾਮ ਮਾਤਰ ਵੀ ਨਹੀਂ ਦਰਸ਼ਨ ਹੁੰਦੇ, ਪਰ ਤੂੰ ਮੈਨੂੰ ਅੱਜ ਸਾਰੇ ਦਰਸ਼ਨ ਕਰਾ ਦਿੱਤੇ। ਜਦੋਂ ਇਹ ਗੱਲ ਆਖੀ ਚਰਨਾਂ 'ਤੇ ਟਹਿ ਕੇ ਭਗਤ ਜੀ ਨੇ ਪਿੱਛੇ ਹੋ ਕਰਕੇ ਰਾਮਾਨੰਦ ਸਵਾਮੀ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਕਹਿੰਦੇ ਨਹੀਂ ਸਵਾਮੀ ਜੀ, ਤੁਸੀਂ ਮੇਰੇ ਉਸਤਾਦ ਹੋ, ਗੁਰੂ ਹੋ, ਤੁਸੀਂ ਮੈਨੂੰ ਗੁਰਮੰਤਰ ਨਾਮ ਦਿੱਤਾ ਹੈ, ਇਸ ਕਰਕੇ ਤੁਹਾਡੇ ਚਰਨਾਂ 'ਤੇ ਮੇਰਾ ਸੀਸ ਚੁੱਕੇ, ਇਹੀ ਉਹ ਠੀਕ ਹੈ। ਤੁਸੀਂ ਵੱਡੇ ਹੋ, ਭਗਤਾਂ ਦੇ ਅੰਦਰ ਕਿਹੋ ਜਿਹੀ ਗੱਲ ਹੁੰਦੀ ਹੈ, ਅਤੇ ਸਾਹਿਬ ਆਖਦੇ ਹਨ ਬਾਣੀ ਵਿੱਚ, ਕਹਿੰਦੇ ਹਨ ਦਰਸ਼ਨ ਮੰਗੂ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਉਹਨਾਂ ਭਗਤਾਂ ਦੇ ਵਾਸਤੇ ਗੱਲ ਆਖੀ ਹੈ, ਕਹਿੰਦੇ ਉਹਨਾਂ ਨੂੰ ਤਾਂ ਉਹ ਦਰਸ਼ਨ ਦਿੰਦਾ ਹੀ ਹੈ, ਪਰ ਜਿਹੜੇ ਸੇਵਾ ਕਰਨ ਵਾਲੇ ਨੇ ਨਾ, ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਦਰਸ਼ਨ ਦਿੰਦਾ ਹੈ। ਅਤੇ ਮੈਂ ਇੱਥੋਂ ਹੀ ਇੱਕ ਦੂਜੇ ਪਾਸੇ ਦੀ ਗੱਲ ਸ਼ੁਰੂ ਕਰਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਹੁਣ ਸੇਵਾ ਦੀ ਗੱਲ ਆਉਂਦੀ ਹੈ। ਇੱਕ ਗੁਰਮੁਖ ਪਿਆਰਾ ਚੱਲਦਾ ਜਾਂਦਾ ਹੈ, ਤੁਰਿਆ ਜਾਂਦਾ ਹੈ, ਇੱਕ ਰਸਤੇ ਦੇ ਵਿੱਚ ਘਰ ਆਇਆ, ਉੱਥੇ ਦੇਖਦਾ ਹੈ ਕਿ ਇੱਕ ਮਾਈ ਰੋਈ ਜਾ ਰਹੀ ਹੈ, ਰੋਂਦੀ ਪਈ ਹੈ। ਜਦੋਂ ਰੋਂਦੀ ਪਈ ਦੇਖੀ ਤਾਂ ਪੁੱਛਿਆ ਹੈ, ਪੜੋਸੀਆਂ ਲਾਗਿਆਂ ਲੋਕਾਂ ਨੂੰ ਪੁੱਛਿਆ, ਕੀ ਗੱਲ ਹੈ ਭਾਈ, ਕਿਉਂ ਰੋਂਦੀ ਹੈ ਇਹ ਮਾਈ? ਪੜੋਸੀਆਂ ਨੇ ਆਖਿਆ ਕਿ ਬਹੁਤ ਦੁਖਿਆਰੀ ਹੈ, ਗਰੀਬਣੀ ਹੈ, ਔਰ ਘਰ ਵਿੱਚ ਪੁੱਤਰ ਨਹੀਂ। ਜਦੋਂ ਇਹ ਗੱਲ ਆਖੀ ਤਾਂ ਮਨ ਵਿੱਚ ਵਿਚਾਰ ਕਰਦਾ ਕਰਦਾ ਉਹ ਸਿੱਖ ਸਾਹਿਬਾਂ ਦੇ ਦਰਬਾਰ ਪਹੁੰਚ ਗਿਆ ਹੈ। ਸਾਹਿਬਾਂ ਦੇ ਦਰਬਾਰ ਪਹੁੰਚ ਗਿਆ ਹੈ, ਪਹੁੰਚ ਕਰਕੇ ਕੀਰਤਨ ਸੁਣਿਆ, ਔਰ ਕੀਰਤਨ ਸੁਣਨ ਤੋਂ ਬਾਅਦ ਜਦੋਂ ਵਾਪਸ ਆਇਆ ਉਸ ਘਰ ਦੇ ਅੱਗਿਓਂ ਦੀ ਲੰਘਣ ਲੱਗਾ, ਅਤੇ ਫਿਰ ਦੇਖਦਾ ਕਿ ਇਹ ਰੋਣੇ ਦੀ ਆਵਾਜ਼ ਆਉਂਦੀ ਹੈ। ਉਸ ਰੋਣ ਦੀ ਆਵਾਜ਼ ਨੂੰ ਸੁਣ ਕਰਕੇ ਹੁਣ ਨਹੀਂ ਰਿਹਾ ਗਿਆ ਸਿੱਖ ਕੋਲੋਂ, ਜਾ ਕੇ ਘਰ ਦਾ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੁੱਲ੍ਹਿਆ ਹੈ ਅਤੇ ਦੇਖਿਆ ਕਿ ਮਾਈ ਦੀਆਂ ਅੱਖਾਂ ਭਰੀਆਂ ਹੋਈਆਂ ਹਨ ਹੰਝੂਆਂ ਦੇ ਨਾਲ। ਦੇਖ ਕਰਕੇ ਪੁੱਛਿਆ ਹੈ ਸਿੱਖ ਨੇ ਕਿ ਮਾਈ ਕੀ ਗੱਲ ਹੈ, ਇਤਨੀ ਉਦਾਸ, ਇਤਨੀ ਦੁਖੀ ਕਿਉਂ ਹੈ, ਕੀ ਗੱਲ ਹੈ? ਆਪਣੀ ਸਾਰੀ ਗੱਲ ਦੱਸੀ ਹੈ, ਔਰ ਆਖ ਦਿੱਤਾ ਕਿ ਮੇਰੇ ਘਰ ਪੁੱਤਰ ਨਹੀਂ, ਔਰ ਜਿਸ ਦੇ ਘਰ ਸੱਚ ਪੁੱਤਰ ਨਾ ਹੋਵੇ, ਜਿਸ ਦੇ ਘਰ ਕੋਈ ਬੱਚਾ ਨਾ ਹੋਵੇ, ਉਸ ਅਤ ਗਰੀਬ ਹੁੰਦਾ ਹੈ, ਉਹਨੂੰ ਸਭ ਤੋਂ ਵੱਡਾ ਗਰੀਬ ਆਖਦੇ ਹਨ। ਜਦੋਂ ਇਹ ਗੱਲ ਸੁਣੀ ਤਾਂ ਸਿੱਖ ਆਖਦਾ ਹੈ ਕਿ ਮਾਈ ਇਤਨੀ ਤੂੰ ਦੁਖੀ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਜਾ ਕਰਕੇ ਤੂੰ ਗੁਰੂ ਕੋਲ ਫਰਿਆਦ ਕਿਉਂ ਨਹੀਂ ਕਰਦੀ? ਜਾ ਗੁਰੂ ਦੇ ਦਰਬਾਰ ਜਾ ਕੇ ਅਰਦਾਸ ਕਰ, ਸਾਹਿਬ ਗੱਦੀ 'ਤੇ ਬਿਰਾਜਮਾਨ ਹਨ, ਦਸਵੇਂ ਪਾਤਸ਼ਾਹ, ਜਾ ਕੇ ਚਰਨਾਂ 'ਤੇ ਜਾ ਕੇ ਟੈ ਪੈ, ਆਪੇ ਤੇਰੇ ਦੁੱਖ ਦੂਰ ਕਰਨਗੇ। ਜਦੋਂ ਚਰਨਾਂ 'ਤੇ ਢਹਿਣ ਦੀ ਗੱਲ ਆਖੀ ਤਾਂ ਜਦੋਂ ਮਾਈ ਗਈ ਹੈ ਦਰਬਾਰ, ਜਾ ਕੇ ਦੇਖਿਆ ਬੜੀਆਂ ਸੰਗਤਾਂ ਬੈਠੀਆਂ ਨੇ, ਕੀਰਤਨ ਸੁਣਦੇ ਪਈ ਹਨ ਸੰਗਤਾਂ, ਹਿੰਮਤ ਨਹੀਂ ਪਈ ਕਿ ਸਤਿਗੁਰ ਦੇ ਅੱਗੇ ਜਾ ਕਰਕੇ ਕੁਝ ਮੰਗਾਂ, ਕੁਝ ਆਖਾਂ, ਹਿੰਮਤ ਨਹੀਂ ਪੈਂਦੀ। ਅਤੇ ਮਨ ਵਿੱਚ ਵਿਚਾਰ ਕੀਤਾ ਹੈ, ਸੰਗਤਾਂ ਨੂੰ ਦੇਖਿਆ ਕਿ ਸੰਗਤਾਂ ਸੇਵਾ ਕਰਨ ਡਈਆਂ ਨੇ, ਉਹਨਾਂ ਨੂੰ ਤੱਕ ਕੇ ਅਤੇ ਮਨ ਕੀਤਾ ਮੈਂ ਵੀ ਸੇਵਾ ਕਰਾਂ, ਸੇਵਾ ਕਰਨ ਲੱਗ ਪਈ ਹੈ, ਲੰਗਰ ਵਿੱਚ ਜਾ ਕਰਕੇ ਪ੍ਰਸ਼ਾਦੇ ਬਣਾਉਂਦੀ ਹੈ। ਪ੍ਰਸ਼ਾਦੇ ਬਣਾਉਂਦੇ ਬਣਾਉਂਦੇ ਇੱਥੋਂ ਤੱਕ ਗੁਰੂ ਨੇ ਇਮਤਿਹਾਨ ਲਿਆ ਹੈ, ਗਰੀਬ ਤਾਂ ਹੈ ਹੀ ਹੈ, ਅੱਖਾਂ ਦੀ ਜਿਹੜੀ ਜੋਤ ਹੈ ਨਾ ਉਹ ਵੀ ਕਮਜ਼ੋਰ ਹੋ ਗਈ ਹੈ। ਧੂਏ ਦੇ ਨਾਲ ਅੱਖਾਂ ਦੀ ਜੋਤ ਕਮਜ਼ੋਰ ਹੋ ਗਈ। ਜਦੋਂ ਬਹੁਤ ਘੱਟ ਨਜ਼ਰ ਆਉਣ ਲੱਗ ਪਿਆ ਤਾਂ ਫਿਰ ਵੀ ਸੇਵਾ ਕਰੀ ਜਾਂਦੀ ਹੈ। ਕਾਫੀ ਦਿਨ ਸੇਵਾ ਕਰਦਿਆਂ ਹੋ ਗਏ। ਇੱਕ ਦਿਨ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਹਨ, ਭਾਈ ਦਇਆ ਸਿੰਘ ਜੀ ਚਲੋ ਅੱਜ ਲੰਗਰ ਵਿੱਚ ਜਾਣਾ ਹੈ, ਲੰਗਰ ਵਿੱਚੋਂ ਹੋ ਕੇ ਚੱਲਣਾ ਹੈ। ਜਦੋਂ ਇਹ ਗੱਲ ਆਖੀ, ਭਾਈ ਦਇਆ ਸਿੰਘ ਆਖਦੇ ਹਨ, ਪਾਤਸ਼ਾਹ ਅੱਜ ਲੱਗਦਾ ਇੱਦਾਂ ਹੈ ਕਿ ਕਿਸੇ ਦੀ ਕਿਸਮਤ ਖੁੱਲ੍ਹਣ ਵਾਲੀ ਹੈ, ਅੱਜ ਕਿਸੇ ਨੂੰ ਕੁਛ ਮਿਲਣਾ ਹੈ ਲੱਗਦਾ ਹੈ। ਪਾਤਸ਼ਾਹ ਮੁਸਕਰਾਉਂਦੇ ਹੋਏ ਤੁਰੇ ਜਾਂਦੇ ਹਨ। ਜਦੋਂ ਲੰਗਰ ਵਿੱਚ ਪਹੁੰਚੇ ਹਨ ਤੇ ਲੰਗਰ ਵਿੱਚ ਜਾ ਕਰਕੇ ਉਸ ਮਾਈ ਦੇ ਕਰੀਬ ਜਾ ਕੇ ਖੜ੍ਹੇ ਹੋ ਗਏ। ਔਰ ਭਾਈ ਦਇਆ ਸਿੰਘ ਜੀ ਨੇ ਜਿਹਨੂੰ ਆਖਿਆ ਹੈ ਪਾਤਸ਼ਾਹ ਨੇ ਕਿ ਜਾਓ ਭਾਈ ਦਇਆ ਸਿੰਘ ਜੀ, ਮਾਈ ਨੂੰ ਬੁਲਾ ਕੇ ਲਿਆਓ। ਹੁਕਮ ਦੀ ਪਾਲਣਾ ਕਰਦਿਆਂ ਭਾਈ ਦਇਆ ਸਿੰਘ ਜੀ ਜਾ ਕਰਕੇ ਮਾਈ ਨੂੰ ਜਦੋਂ ਬੁਲਾਉਣ ਲੱਗੇ, ਆਖਿਆ, ਮਾਈ ਇੱਧਰ ਆ, ਪਾਤਸ਼ਾਹ ਤੈਨੂੰ ਬੁਲਾ ਰਹੇ ਨੇ। ਵਿਸ਼ਵਾਸ ਨਹੀਂ ਹੁੰਦਾ, ਆਖਦੀ ਹੈ, ਕਿਉਂ ਮੇਰੇ ਨਾਲ ਮਜ਼ਾਕ ਕਰਦੇ ਹੋ, ਮੈਂ ਕਿੱਥੇ ਅਤੇ ਪਾਤਸ਼ਾਹ ਕਿੱਥੇ, ਮੈਨੂੰ ਭਲਾ ਕਿਉਂ ਉਹ ਬੁਲਾਉਣਗੇ। ਦੁਬਾਰਾ ਫਿਰ ਆਖਿਆ, ਬੁਲਾਇਆ ਅਤੇ ਜਦੋਂ ਮੁੜ ਕੇ ਦੇਖਿਆ ਸੱਚਮੁੱਚ ਪਾਤਸ਼ਾਹ ਖੜ੍ਹੇ ਹਨ, ਅੱਖਾਂ ਭਰ ਗਈਆਂ ਔਰ ਸਿਰ ਨੀਵਾਂ ਕਰ ਲਿਆ, ਹੱਥ ਜੋੜ ਕੇ ਖੜ੍ਹੀ ਹੋ ਗਈ ਪਾਤਸ਼ਾਹ ਦੇ ਚਰਨਾਂ ਵਿੱਚ। ਪਾਤਸ਼ਾਹ ਪੁੱਛਦੇ ਹਨ, ਮਾਈ ਤੂੰ ਬੜੀ ਸੇਵਾ ਕੀਤੀ ਹੈ, ਬੜੀ ਸੇਵਾ ਕਰਕੇ ਤੇਰੀ ਹੁਣ ਸੇਵਾ ਪ੍ਰਵਾਨ ਹੋ ਗਈ ਹੈ, ਮੰਗ ਕੀ ਮੰਗਦੀ ਹੈ? ਮੰਗਣ ਵਾਸਤੇ ਆਖਿਆ ਹੈ। ਮਾਈ ਆਖਦੀ ਹੈ, ਪਾਤਸ਼ਾਹ ਮੈਂ ਕੀ ਮੰਗਾਂ, ਮੈਨੂੰ ਤਾਂ ਮੰਗਣ ਦੀ ਜਾਚ ਹੀ ਨਹੀਂ, ਮੈਂ ਕਿਸ ਤਰ੍ਹਾਂ ਮੰਗਾਂ? ਪਾਤਸ਼ਾਹ ਕਹਿੰਦੇ ਹਨ, ਨਹੀਂ ਤੂੰ ਕੁਝ ਵੀ ਮੰਗ ਲੈ, ਇਸ ਵਕਤ ਜੋ ਤੇਰੇ ਮਨ ਦੀ ਇੱਛਾ ਹੈ, ਜੋ ਤੈਨੂੰ ਚਾਹੀਦਾ ਹੈ ਮੰਗ ਲੈ। ਸੋਚੀ ਪਈ ਹੈ ਕੀ ਮੰਗਾਂ, ਗਰੀਬ ਬਣੀ ਹੈ, ਘਰ ਵਿੱਚ ਪੁੱਤਰ ਨਹੀਂ, ਅੱਖਾਂ ਵੀ ਕਮਜ਼ੋਰ ਹੋ ਗਈਆਂ ਨੇ। ਸੋਚਦੀ ਮੈਂ ਪੁੱਤਰ ਮੰਗਾਂ ਅਤੇ ਧਨ ਨਹੀਂ ਮਿਲਦਾ, ਜੇ ਧਨ ਨਹੀਂ ਮਿਲਦਾ ਤਾਂ ਪੁੱਤਰ ਦੀ ਪਰਵਰਿਸ਼ ਕਿੱਦਾਂ ਕਰਾਂਗੀ, ਕਿ ਮੈਂ ਆਪਣੀਆਂ ਅੱਖਾਂ ਮੰਗਾਂ? ਵਿਚਾਰ ਕਰਦੀ ਹੈ ਪਾਤਸ਼ਾਹ, ਫਿਰ ਬੋਲਦੇ ਹਨ, ਕਹਿੰਦੇ ਹਨ, ਮਾਈ ਛੇਤੀ ਕਰ, ਸਮਾਂ ਬੀਤਦਾ ਜਾਂਦਾ ਹੀ, ਛੇਤੀ ਕਰ, ਜੋ ਮੰਗਣਾ ਹੀ ਮੰਗ ਲੈ। ਹੁਣ ਧਿਆਨ ਦੇਣਾ ਕਿ ਆਪਣੇ ਸੇਵਕਾਂ ਨੂੰ ਜਦੋਂ ਦਾਤ ਦਿੰਦਾ ਹੈ ਨਾ ਪਾਤਸ਼ਾਹ, ਤੇ ਮੰਗਣ ਦੀ ਜਾਚ ਵੀ ਸਿਖਾ ਦਿੰਦਾ ਹੈ, ਮੰਗ ਕਿੱਦਾਂ ਮੰਗੀ ਦੀ ਹੈ। ਹੁਣ ਜਰਾ ਧਿਆਨ ਦੇਣਾ ਕਿ ਕਿਸ ਤਰ੍ਹਾਂ ਮੰਗਦੀ ਹੈ, ਸੋਚ ਸੋਚ ਕੇ ਕੀ ਮੰਗਿਆ ਹੈ। ਬੜੀ ਸੋਹਣੀ ਗੱਲ ਹੈ, ਇੱਕ ਤਰਨਮ ਬਣਾਇਆ ਹੈ। ਤਰਨਮ ਵਿੱਚ ਕਹਿੰਦੀ ਹੈ, ਪਾਤਸ਼ਾਹ ਹੱਥ ਜੋੜ ਕੇ, ਮੇਰੀ ਤੇ ਇਹ ਮੰਗ ਹੈ, ਸੋਨੇ ਦੀ ਮਧਾਣੀ ਹੋਵੇ। ਮਧਾਣੀ ਆਪ ਜਾਣਦੇ ਹੋ, ਸੋਨੇ ਦੀ ਮਧਾਣੀ ਹੋਵੇ, ਨੂੰ ਦੁੱਧ ਰਿੜਕਦੀ ਵੇਖਾਂ, ਉੱਤੇ ਚੁਬਾਰੇ ਪੋਤਾ ਖੇਲੇ, ਇਹ ਮੰਗ ਮੰਗੇ ਭਿੱਖਾਂ। ਮਾਈ ਦਾ ਨਾਮ ਭਿੱਖਾਂ ਸੀ, ਸੋਨੇ ਦੀ ਮਧਾਣੀ। ਹੁਣ ਧਿਆਨ ਦੇਣਾ, ਮੰਗਿਆ ਹੈ ਸੋਨੇ ਦੀ ਮਧਾਣੀ ਤਾਂ ਹੀ ਆਏਗੀ ਨਾ ਜੇ ਘਰ ਵਿੱਚ ਧਨ ਹੋਵੇਗਾ, ਧਨ ਦੌਲਤ ਘਰ ਵਿੱਚ ਹੋਏਗੀ ਤਾਂ ਨਾ ਸੋਨੇ ਦੀ ਮਧਾਣੀ ਆਏਗੀ। ਸੋਨੇ ਦੀ ਮਧਾਣੀ ਹੋਵੇ, ਨੂੰ ਦੁੱਧ ਰਿੜਕਦੀ ਵੇਖਾਂ, ਨੂੰ ਤਾਂ ਆਏਗੀ ਜੇ ਘਰ ਵਿੱਚ ਪੁੱਤਰ ਹੋਏਗਾ, ਨੂੰ ਦੁੱਧ ਰਿੜਕਦੀ ਵੇਖਾਂ, ਵੇਖੇਗੀ ਤਾਂ ਜੇ ਅੱਖਾਂ ਠੀਕ ਹੋਣਗੀਆਂ, ਉੱਤੇ ਚੁਬਾਰੇ ਪੋਤਾ ਖਿਲ, ਚੁਬਾਰਾ ਤਾਂ ਹੀ ਹੋਏਗਾ ਜੇ ਸੋਹਣਾ ਘਰ ਹੋਏਗਾ। ਪੁੱਤਰ ਵੀ ਮੰਗ ਲਿਆ, ਪੋਤਾ ਵੀ ਮੰਗ ਲਿਆ, ਉੱਤੇ ਚੁਬਾਰੇ ਪੋਤਾ ਖੇਲੇ, ਇਹ ਮੰਗ ਮੰਗੇ ਭਿੱਖਾਂ, ਇਹ ਗੱਲ ਮੰਗੀ। ਜਦੋਂ ਇੱਦਾਂ ਮੰਗੀ ਤਾਂ ਪਾਤਸ਼ਾਹ ਹੱਸ ਕੇ ਕਹਿੰਦੇ ਹਨ, ਮਾਈ ਤੂੰ ਕਹਿੰਦੀ ਹੈ ਮੈਨੂੰ ਮੰਗਣ ਦੀ ਜਾਚ ਨਹੀਂ, ਅਤੇ ਤੂੰ ਤਾਂ ਸਾਰਾ ਕੁਝ ਹੀ ਮੰਗ ਲਿਆ, ਕੀ ਰਹਿ ਗਿਆ? ਹੁਣ ਹੋਰ ਕਿਹੜੀ ਐਸੀ ਚੀਜ਼ ਰਹਿ ਗਈ ਜਿਹੜੀ ਤੈਨੂੰ ਚਾਹੀਦੀ ਹੈ? ਤੂੰ ਸਾਰਾ ਕੁਝ ਤਾਂ ਮੰਗ ਲਿਆ, ਹਾਲਾਂ ਕਹਿੰਦੀ ਹੈ ਤੂੰ ਮੈਨੂੰ ਮੰਗਣ ਦੀ ਜਾਚ ਨਹੀਂ, ਅਤੇ ਹੱਥ ਜੋੜ ਕੇ ਨੀਵੀਂ ਪਾ ਕੇ ਬੈਠੀ ਹੈ। ਆਖਦੀ ਹੈ ਕਿ ਪਾਤਸ਼ਾਹ ਆਪ ਦਇਆਲ ਹੋ, ਆਪ ਜੋ ਕਿਰਪਾ ਕਰੋ ਉਹੀ ਮੈਨੂੰ ਮਨਜ਼ੂਰ ਹੈ। ਜਦੋਂ ਇਹ ਗੱਲ ਆਖੀ ਤਾਂ ਪਾਤਸ਼ਾਹ ਕਹਿੰਦੇ ਹਨ, ਜਾ ਤੇਰੀਆਂ ਸਾਰੀਆਂ ਮੁਰਾਦਾਂ, ਤੇਰੀਆਂ ਸਾਰੀਆਂ ਇੱਛਾਂ ਜਿਹੜੀਆਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪੂਰੀਆਂ ਕਰਨਗੇ, ਜਾ ਹੁਣ ਘਰ ਜਾ। ਜਦੋਂ ਵਰਦਾਨ ਮਿਲ ਗਿਆ ਤਾਂ ਬੜੀ ਖੁਸ਼ ਖੁਸ਼ ਕਰ ਗਈ, ਔਰ ਵਕਤ ਦੇ ਨਾਲ ਉਸ ਮਾਈ ਨੂੰ ਸਭ ਕੁਛ ਹਾਸਲ ਹੋ ਗਿਆ। ਤੋ ਕਹਿਣ ਤੋਂ ਭਾਵ ਇਹ ਸੇਵਾ ਦਾ ਫਲ ਸੀ, ਜਿਸ ਨੇ ਆਪਣੇ ਸੱਚੇ ਮਨ ਨਾਲ ਗੁਰੂ ਦੀ ਸੇਵਾ ਕੀਤੀ ਹੈ, ਗੁਰੂ ਆਪ ਉਹਨਾਂ 'ਤੇ ਬਖਸ਼ਿਸ਼ਾਂ ਕਰਦਾ ਹੈ। ਅਤੇ ਮੇਰੇ ਸਾਹਿਬ ਜੀ ਅਖੀਰਲੀ ਪੰਕਤੀ ਵਿੱਚ ਕੀ ਆਖਦੇ ਹਨ,
ਸਾਧਿ ਸੰਗੀ ਮਨ ਸੋਵਤ ਜਾਗੈ, ਸਾਧਿ ਸੰਗੀ ਮਨ ਸੋਵਤ ਜਾਗੈ, ਤਬ ਪ੍ਰਭ ਨਾਨਕ ਮੀਠੇ ਲਾਗੈ, ਤਬ ਪ੍ਰਭ ਨਾਨਕ ਮੀਠੇ ਲਾਗੈ, ਜਿਸ ਨੀਚ ਕੋਈ ਨ ਜਾਣੈ, ਜਿਸ ਨੀਚ ਕੋਈ ਨ ਜਾਣੈ, ਨਾਮ ਜਪਤੀ ਓ ਚੌਕੁੰਟ ਮਾਨੈ, ਨਾਮ ਜਪਤੀ ਓ ਚੌਕੁੰਟ ਮਾਨੈ, ਸਤੀ ਨਾਮ ਵਾਹਿਗੁਰੂ, ਸਤੇ ਨਾਮ ਵਾਹਿਗੁਰੂ, ਸਤੇ ਨਾਮ ਵਾਹਿਗੁਰੂ, ਸਤੇ ਨਾਮ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਜਿਸ ਨੀਚ ਕੋਈ ਨ ਜਾਣੈ, ਜਿਸ ਨੀਚ ਕੋਈ ਨ ਜਾਣੈ, ਨਾਮ ਜਪਤੀ ਓ ਚੌਕੁੰਟ ਮਾਨੈ, ਨਾਮ ਜਪਤੀ ਓ ਚੌਕੁੰਟ ਮਾਨੈ, ਨਾਮ ਜਪਤੀ ਓ ਚੌਕੁੰਟ ਮਾਨੈ, ਵਾਹਿਗੁਰੂ।